चंड बलाया अज्ञान अंधेरा कटिया, अज्ञान अंधेरा कटिया, गुरु ज्ञान प्रचंड बला।
Oh.
अकाल मूरत वर पाया अपना सी न कदे मरे न जा अकाल मूरत वर पाया अपना सी न कदे मरे न जाया गुरुमुख हर पाया हर पीर सुहाग बनाया, जित घर पीर सुहाग बनाया, तित घर सखी मंगल गाया। पूरी आशा जी मनसा मेरे रा, पूरी आशा जी मनसा मेरे रा, याद वे नित सुख सुखेंदी, यार वे नित सुख सुखेंदी, सा मैं पाई नित सुख सुखेंदी, सा मैं पाई वर लोड़ी बधाई, गावो गावो कामनी बबेक विचार, गावो गावो कामनी बबेक विचार, मेरे गृह आए राजा राम भतार, बियाओ हो मेरे बाबला वर लोड़ी ता आया, वज्जी वधाई महामंगल रस थिया, पिर द्यार सद नव रंग, पिर द्याल सद नव रंगिया, वड़ भाग पाया गुर मिलाया, साध के साध के सत संगिया, आशा मनसा सगल पूरी, आशा मनसा सगल पूरी, प्रया अंक अंक मिलाई, प्रया अंक अंक मिलाई, बिनवंत नानक सुख सुखेंदी, बिनवंत नानक सुख सुखेंदी, सा मैं गुर मिल पाई गुरमुखे हर पाया, सा मैं गुर मिल पाई हर प्रभु काज रचाया, गुरमुख बियाहन आया, बियाहन आया गुरमुख हर पाया, बियाहन आया गुरमुख हर पाया, साधन कंत प्यारी संत जना मिल मंगल गाए, हर जियो आप सवारी, सुर नर गण गंधर्व मिल आए, अपूरब जन बनाए गुरमुख बियाहन आया, अपूरब जन बनाई। एक ख्याल करियो, जदों तू जिस जिस शब्द नाल संबंधित इस आनंद कारज दे सब्जेक्ट नूं गुरबाणी कोलों पुछ रहे हैं, हर मोड़ ते एक लफज सांझा है, वो है गुरमुख। गुरमुख है गुरमुख, गुरमुख है जे पहला सफर शुरू कीता ता कर्म नु धर्म गुरमुख है मिल रहा है। गुरु अपने मुख तो जो उपदेश दिंदा है, जेड़ा गुरु नाल जुड़िया होया गुरमुख है, उनके कर्म नु धर्म मिलता है। जे गुरमुख है ना होवे ता कर्म केवल कर्म कांड बन के रह जाता है। जे दूजरी लाम विच पहे निर्मल पहे विच बने है, मैल हाँ दी मैल विचों निकलिया होया पहे निर्मल पहो विच बदले है ता गुरमुख है। जीवन दे पंथ नाल हर कदम ते सहायक लफज है गुरमुख है। कोई जीवन दा सफर दा एक कदम भी मनुख दा ऐसा नहीं जेड़ा सफलता ले गुरमुख है तू वख हो जाए। जदों वख हो जांदे सफलता शक्की हो जाती है। इवन जे सहज विच भी पुजे है ते उत्थे भी नाल लफज आ गए ने, चौथड़ी लाभ मन सहज भया हर पाया बलराम जियो गुरमुख मिलिया सुभाए। गुरमुख मिलिया सुभाए, चारे लवां पूरियां हो गई। केड़ी अजीब घटना है, व्याह हो गया, व्याह हो गया। हुण भी जे दस्या जा रहा है ना व्याह होया ते वो गुरमुखां वाली गल वख नहीं हुई, क्योंकि हर थां ते तस्दीक हो रही है। गल फैसला कौन है, वो एक बिना गुरमुख है तेरा जीवन अधूरा है। भावे तू हालत का सफर चाहे, भावे तू पलत का सफर चाहे, भावे तू लोक सुखी चाहे, भावे परलोक सुहेले चाहे, भावें तू निरंकार दे संबंध विच सफलता लैनी होवे, भावें तू परिवार दे संबंधा विच संसार दे संबंधा विच सफलता लैनी होवे, तैनू गुरमुखै दी लोड़ है। वेखें किते गुरमुखै दी गल ना छड़ दे जिहड़ी गल गुरु आखे। आपां इह ते रोज पढ़ी रहे हां, गुरु आख रहा है गुर सिख मीत चलो गुर चाली, गुर सिख मीत चला गुर चाली जो गुर कहे सोई भल मानो जो गुर कहे सोई भल मानो हर हर कथा निराली
मैं कर्ज की थी सुन कि जे तेरे को साजो समान बड़ा कीमती होवे पर उन दी वर्तो फिर गुरु को लो पूछ के करे फिर पूछ ले गुरु ने आख्या
जाल मोह कासमा शिकार जाल मोह कासमा शिकार मत काग विकार सार पाओ कलम कर चित लिखारी
मोर जला के स्याही बना ले जाल मो कासमस कर स्याही बना ले भाव ऐसी स्याही होवे जिंदे विच मो पहला खत्म हो जला दिता जाए ते मत दा कागज होवे संसारिक कागज में भाव लिखना होवे मत ते मत कागज कर सार भाव जेड़ा इना उनकी कलम बढ़ जाए प्रेम की कलम हो शरदा भावना की कलम हो चित हो लिखण वाला एनिया चीजा वस्तुआं सारिया श्रेष्ठ इकट्ठिया कर लिया जान फिर भी अपनी मर्जी नाल ना लिखी इत्थे भी गुरमुखी दी लोड़ है कह लगी
भाव कलम कर चित लिखारी गुर पुछ लिख विचार
गुरु को पुछ ले जीवन का कोई पहलू सफल नहीं होना जे गुरमुख है शब्द नाल ना जुड़िया भावे लोग का सुख जाना है भावे परलोक का सुख भावे आत्मा परमात्मा नाल व्याहना चाहना है भावे पति पत्नी के रूप में इस एग्जाम्पल प्रेरणा लैके परिवारक रूप देना चाहना है तेनू गुरमुखी तो होना ही पैना जे नहीं होएगा ना परमार्थ विच तेरा रब नाल संबंध जुड़ सकेगा ना तू संसार विच परिवारक तौर पर सुखी जीवन जी सकेगा जीना चाहना है गुरमुख होना पड़ेगा
ते गुरमुख का आखरी अर्थ है
गुरु उपदेश नु ग्रहण करने वाला गुरु उपदेश दा पात्र इंदा मतलब जे किसी ने परिवारक जीवन विच भी आनंद पैदा करना है ਉਹਨੂੰ ਗੁਰੂ ਦੇ ਬਚਨਾਂ ਗੁਰੂ ਦੇ ਹੁਕਮ ਗੁਰੂ ਦੇ ਉਪਦੇਸ਼ ਦਾ ਪਾਤਰ ਬਣਨਾ ਜ਼ਰੂਰੀ ਹੋਏਗਾ ਗੁਰੂ ਤੈਨੂੰ ਕੀ ਕਹਿੰਦਾ ਹੈ ਹਰ ਮੋੜ ਤੇ ਹਰ ਕਦਮ ਤੇ ਇਹ ਧਰਮ ਲੈ ਲੈ ਮੈਂ ਇੱਥੇ ਰੁਕਣਾ ਚਾਹੁੰਦਾ ਕਿਉਂਕਿ ਗੱਲ ਵਿਵਾਹ ਦੀ ਚੱਲ ਰਹੀ ਹੈ ਹਰ ਕੋਈ ਆਪਣੇ ਨਿਗਾਹ ਮਨ ਵਿੱਚ ਨਿਗਾਹ ਮਾਰੇ ਵਿਆਹ ਅਸੀਂ ਰੋਜ਼ ਦੇਖਦੇ ਹਾਂ ਅਨੇਕਾਂ ਵਾਰ ਜੀਵਨ ਵਿੱਚ ਇਸ ਜ਼ਿੰਮੇਵਾਰੀ ਨੂੰ ਆਪ ਵੀ ਨਿਭਾਉਂਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆ। ਮੈਂ ਉਹਨਾਂ ਦੀ ਗੱਲ ਕਰ ਰਿਹਾ ਜਿਹੜੇ ਵਿਆਹ ਕਾਰਜ ਨੂੰ ਆਨੰਦ ਕਾਰਜ ਆਖ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੁਆਲੇ ਪਰਿਕਰਮਾ ਕਰਨ ਵਾਲੇ ਸਿੱਖ ਅਖਵਾਉਣ ਵਾਲੇ ਸਿੱਖੀ ਨਾਲ ਸੰਬੰਧਿਤ ਵਿਅਕਤੀ ਨੇ ਅਨੇਕਾਂ ਵਾਰ ਵਿਆਹ ਦੇਖਦੇ ਹਾਂ ਅਤੇ ਐਸੀਆਂ ਜ਼ਿੰਮੇਵਾਰੀਆਂ ਨਿਭਾਉਣੇ ਪਈਆਂ। ਜ਼ਰਾ ਅੰਦਰ ਨਿਗਾਹ ਮਾਰਿਓ, ਭਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜਦੋਂ ਆਪਾਂ ਵਿਆਹ ਕਰਨੇ ਆ ਉਦੋਂ ਇਹ ਸਾਰੇ ਸ਼ਬਦ ਪੜ੍ਹੇ ਜਾਂਦੇ ਨੇ ਨਾ, ਅਸੀਂ ਖੁਸ਼ ਵੀ ਬੜੇ ਹੁੰਦੇ ਹਾਂ, ਮੈਂ ਤਾਂ ਕਈ ਵਾਰ ਹੈਰਾਨ ਹੁੰਦਾ, ਬੜੀ ਖੁਸ਼ੀ ਨਾਲ ਸੁਣਨੇ ਆ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ, ਲੱਖ ਖੁਸ਼ੀਆਂ, ਸਾਨੂੰ ਖੁਸ਼ੀ ਚੰਗੀ ਲੱਗਦੀ। ਅਤੇ ਮੈਂ ਇੱਕ ਵਾਰ ਕੀਤੀ ਸੀ, ਖਿਆਲ ਕਰਿਓ, ਗੁਰੂ ਨੇ ਕੇਵਲ ਮੰਗਤੇ ਨਹੀਂ ਪੈਦਾ ਕੀਤੇ, ਗੁਰੂ ਜਿਵੇਂ ਆਪਾਂ ਸ੍ਰੇਸ਼ਟ ਗੱਲ ਇਹ ਸਮਝਦੇ ਹਾਂ ਨਾ, ਕੋਈ ਮੰਗਤਾ ਸਾਡੇ ਕੋਲੋਂ ਕੁਝ ਮੰਗੇ ਅਤੇ ਆਖੀ ਦੇ ਭਲਿਆ ਵਿਹਲਾ ਕਿਉਂ ਖਾਣਾ, ਆਹ ਮੈਂ ਤੈਨੂੰ ਕੰਮ ਲਾ ਦੇਣਾ, ਉਹ ਕੰਮ ਲਾਉਣਾ ਕੀ ਹੈ, ਤਾਂ ਕਿ ਹਮੇਸ਼ਾ ਲਈ ਤੇਰੀ ਭੁੱਖ ਮਿਟ ਜਾਏ, ਤੈਨੂੰ ਰੋਜ਼ ਇਸ ਦਰ 'ਤੇ ਮੰਗਣਾ ਨਾ, ਤੇਰੀ ਹਮੇਸ਼ਾ ਲਈ ਭੁੱਖ ਮਿਟ ਜਾਏ। ਆਹ ਜਿਹੜੇ ਲਫ਼ਜ਼ ਆਏ ਨਾ, ਜਿਨ੍ਹਾਂ ਅੰਤਰ ਗੁਰਮੁਖ ਪ੍ਰੀਤ ਹੈ, ਜਿਹੜੇ ਸ੍ਰੀ ਆਸ਼ਾ ਦੀ ਵਾਰ ਦਾ ਛੰਤ ਹੈ, ਗੁਰਸਿੱਖਾਂ ਮਨ ਹਰ ਪ੍ਰੀਤ ਹੈ, ਹਰ ਨਾਮ ਹਰ ਤੇਰੀ ਰਾਮ ਰਾਜੇ, ਅਤੇ ਅਗਲੀ ਲਾਈਨ ਵਿੱਚ ਪੜ੍ਹਨੇ ਆ, ਕਰ ਸੇਵੈ ਪੂਰਾ ਸਤਿਗੁਰੂ, ਅਤੇ ਜਿਹੜੇ ਪੂਰੇ ਸਤਿਗੁਰੂ ਨੂੰ ਸੇਵਦੇ ਨੇ, ਭੁੱਖ ਜਾਏ ਲਹੇ ਮੇਰੀ, ਭੁੱਖ ਹਮੇਸ਼ਾ ਲਈ ਚਲੀ ਜਾਂਦੀ। ਅਤੇ ਮੈਂ ਕੀਤੀ ਸੀ, ਭੁੱਖ ਮਿਟਾਉਣ ਨਹੀਂ ਸਤਿਗੁਰੂ ਦਾ ਨਿਸ਼ਾਨੀ, ਉਹ ਕਿਵੇਂ ਹਮੇਸ਼ਾ ਦੀ ਭੁੱਖ ਮਿਟਾਉਂਦਾ, ਉਹ ਕਹਿੰਦਾ ਆ ਮੈਂ ਤੈਨੂੰ ਨਿਰਾ ਮੰਗਤਾ ਨਹੀਂ ਪੈਦਾ ਕਰਨਾ ਚਾਹੁੰਦਾ, ਮੈਂ ਤੈਨੂੰ ਸਾਧਨ ਦੇਣਾ, ਲੈ ਇਉਂ ਤੈਨੂੰ ਹਮੇਸ਼ਾ ਲਈ ਅਮੀਰੀ ਹੋ ਜਾਏ। ਗੁਰੂ ਜਿਹੜਾ ਸੁੱਖ ਮੰਗਣ ਆਵੇ ਉਹਨੂੰ ਸੁੱਖਾਂ ਦਾ ਸਾਧਨ ਦਿੰਦਾ, ਵਿਹਲ ਨਹੀਂ ਪੈਦਾ ਕਰਦਾ। ਹਾਂ ਕੁਝ ਕਰ, ਆਪਾਂ ਰੋਜ਼ ਪੜ੍ਹਨੇ ਆ,
ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜੋ ਤੇ ਵਸ ਹੈ ਕਾਮ ਦੇਨਾ, ਸੋ ਐਸਾ ਹਰ ਧਿਆਈਏ ਮੇਰੇ ਜੀਏ।
ਅਕਲ ਨਹੀਂ, ਮੈਂ ਕਰਜ਼ ਕੀਤੀ ਸੀ, ਤਾਂ ਲਫ਼ਜ਼ ਜਿਹੜਾ ਸ਼ਰਤ ਬਚ ਗਿਆ, ਅੱਗੇ ਲਫ਼ਜ਼ ਤਾਂ ਹੈ,
ਸੋ ਐਸਾ ਹਰ ਧਿਆਈਏ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੇ ਮੇਰੇ ਮਨ।
ਹੁਣ ਇੱਛਾ ਤਾਂ ਸੁੱਖਾਂ ਦੀ ਸਾਰਿਆਂ ਨੂੰ, ਅਸੀਂ ਇੰਨੀ ਗੱਲ ਪੜ੍ਹ ਸੁਣ ਕੇ ਬੜੇ ਖੁਸ਼ ਹਾਂ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਜ਼ਰ ਕਰੇ, ਪਰ ਗੁਰੂ ਰਹਿਮਤ ਕਰਕੇ ਨਦਰ ਰਹਿਮਤ ਕਰਕੇ ਜੇ ਕੋਈ ਤਰੀਕਾ ਦੱਸੇ ਉਹ ਅਸੀਂ ਅਪਣਾਉਣ ਲਈ ਤਿਆਰ ਨਹੀਂ। ਸਾਨੂੰ ਹਲਤ ਸੁੱਖ ਚੰਗਾ ਲੱਗਦਾ, ਪਲਤ ਸੁੱਖ ਸਾਨੂੰ ਚੰਗਾ ਲੱਗਦਾ, ਉਹਦੀ ਵੀ ਆਸ ਲਾਈ ਬੈਠੇ ਰਹਿੰਦੇ, ਜਿਹੜੀ ਗੱਲ ਗੁਰੂ ਦੱਸਦਾ, ਜੋ ਗੁਰੂ ਸਮਝਾਉਂਦਾ ਉਹ ਪੁੱਛਣ ਲਈ ਵੀ ਤਿਆਰ ਨਹੀਂ, ਸੁਣਨ ਲਈ ਵੀ ਤਿਆਰ ਨਹੀਂ। ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਗੁਰੂ ਕੇ ਚਰਨਾਂ ਵਿੱਚ ਬੈਠ ਕੇ ਪਰਿਕਰਮਾ ਕਰਕੇ ਅਸੀਂ ਆਤਮੇ ਇੱਕ ਅਹਿਸਾਸ ਤੇ ਕਰਨੇ ਆ ਨਾ, ਗੁਰੂ ਸੁੱਖ ਦਿੰਦਾ, ਇਸ ਲਈ ਇਹਦੇ ਚਰਨਾਂ ਵਿੱਚ ਬੈਠ ਕੇ ਆਨੰਦ ਕਾਰਜ ਕਰੀਏ, ਤਾਂ ਕਿ ਭਵਿੱਖ ਉਜਲਾ ਹੋਵੇ। ਪਰ ਗੁਰੂ ਨੇ ਸ਼ਰਤ ਲਾ ਦਿੱਤੀ, ਗੁਰੂ ਕਹਿੰਦੇ ਨੇ ਹਾਂ ਸੁੱਖ ਸਾਰੇ ਮਿਲਣਗੇ ਪਰ ਗੁਰਮੁਖ ਹੈ, ਇਸ ਲਈ ਮੁੱਢੋਂ ਅਖੀਰ ਤੱਕ ਨਾਲ ਨਾਲ ਗੁਰਮੁਖੇ ਚੱਲ ਰਿਹਾ। ਹੁਣ ਜ਼ਰਾ ਗੁਰੂ ਕੋਲੋਂ ਪੁੱਛੀਏ, ਹਜ਼ੂਰ ਵਿਆਹ ਕਰ ਰਹੇ ਹਾਂ, ਭਲਾ ਆ ਸੜਕਾਂ 'ਤੇ ਨੱਚਣਾ ਤੈਨੂੰ ਪ੍ਰਵਾਨ? ਤੇਰੀ ਮਰਜ਼ੀ ਹੈ, ਤੇਰੇ ਕੋਲੋਂ ਪੁੱਛ ਕੇ ਨੱਚ ਰਹੇ। ਵਿਆਹ 'ਤੇ ਖੁਸ਼ੀ ਨਹੀਂ ਕਰ ਰਹੇ ਨਾ? ਗੁਰੂ ਖੁਸ਼ ਹੋ ਗਏ, ਗੁਰੂ ਸਾਨੂੰ ਸੁੱਖ ਦੇ, ਅਸੀਂ ਗੁਰੂ ਕੋਲੋਂ ਸੁੱਖ ਚਾਹੁੰਦੇ। ਮੈਂ ਇੱਕ ਪਾਸੇ ਨਹੀਂ ਧਿਆਨ ਦਿਵਾਉਣਾ ਚਾਹੁੰਦਾ, ਮੈਂ ਹਰ ਇੱਕ ਵੀਰ ਨੂੰ ਇੱਕ ਗੱਲ ਸਿਰਫ ਇੰਨੀ ਯਾਦ ਹਾਨੀ ਲਈ ਅਰਜ਼ ਕਰਨਾ ਚਾਹੁੰਦਾ ਕਿ ਮਨ ਵਿੱਚ ਕੇਵਲ ਚਾਹਤ ਮਾਰਿਓ, ਮੇਰੇ ਇੱਕ ਇੱਕ ਵਸਤੂ ਦਾ ਇੱਕ ਇੱਕ ਟੌਪਿਕ ਨੂੰ ਵੱਖ ਵੱਖ ਕਹਿਣ ਦੀ ਲੋੜ ਨਾ ਪਵੇ। ਸੜਕਾਂ 'ਤੇ ਗਲੀਆਂ ਵਿੱਚ ਸਾਡੀਆਂ ਬੀਬੀਆਂ ਵੀਰ ਨੱਚਦੇ ਹੋਣ, ਇਹ ਗੁਰੂ ਨੇ ਆਖਿਆ, ਸੁੱਖ ਤੋਂ ਗੁਰੂ ਕੋਲ ਮੰਗਣਾ। ਗੁਰੂ ਆਖਦਾ ਗੁਰਮੁਖ ਹੈ, ਗੁਰਮੁਖ ਦੀ ਨਿਸ਼ਾਨੀ। ਰਾਤ ਨੂੰ ਆ ਸੁਬਾਹ ਸਾਡੇ ਕੋਲੋਂ ਅੰਮ੍ਰਿਤ ਵੇਲੇ ਦਾ ਕਿਉਂ ਚਲਾ ਗਿਆ ਹੈ ਆਨੰਦ ਕਾਰਜ ਦਾ ਸਿਸਟਮ? ਇੱਕ ਖਿਆਲ ਕਰਿਓ, ਮੈਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਮੈਂ ਇੱਕ ਦਿਨ ਹੈਰਾਨ ਹੋਇਆ, ਗੁਰੂ ਨੇ ਇੱਕ ਬਕਾਇਦਾ ਵਿਆਹ ਦਾ ਜ਼ਿਕਰ ਬੜੇ ਖੂਬਸੂਰਤ ਢੰਗ ਨਾਲ ਕਰ ਦਿੱਤਾ। ਕਹਿਣ ਲੱਗੇ, ਮਨ ਦਾ ਵਿਆਹ ਜਿਹੜਾ ਨਾ, ਮੈਂ ਤੁਹਾਨੂੰ ਉਹ ਦੱਸਣਾ। ਮਨ ਦਾ ਵਿਆਹ, ਕਹਿਣ ਲੱਗੇ ਮਨ ਨੇ ਜਨਮ ਲਿਆ ਹੈ ਮਤ ਤੋਂ, ਮਨ ਮਤ ਤੋਂ ਜਨਮ ਲਿਆ। ਜਿਉਂ ਜੀ ਕਿਸੇ ਦੀ ਮਤ ਹੁੰਦੀ ਹੈ, ਜਿਉਂ ਜੀ ਕਿਸੇ ਨੂੰ ਮਤ ਮਿਲਦੀ ਹੈ, ਜਿਉਂ ਜੀ ਸੰਗਤ ਮਿਲਦੀ ਹੈ, ਉਹ ਜੀ ਮਤ ਲੈ ਕੇ ਮਨੁੱਖ ਦਾ ਮਨ ਉਹ ਜਿਹਾ ਬਣ ਜਾਂਦਾ, ਮਨ ਨੂੰ ਉਹ ਧਰਤੀ ਮਿਲਦੀ ਹੈ। ਤੇ ਗੁਰੂ ਨੇ ਆਖਿਆ, ਕਹਿਣ ਲੱਗੇ ਮਾਤਾ ਮਤ, ਪਿਤਾ ਸੰਤੋਖ। ਕੋਈ ਗੁਰਮੁਖ ਚੰਗੀ ਮਤ ਵਿੱਚੋਂ ਮਨ ਜਨਮ ਲੈ, ਉਹਦਾ ਪਿਤਾ ਸੰਤੋਖ ਹੋਵੇ, ਸੰਤੋਖ ਦੇ ਘਰ ਜਨਮ ਲੈ, ਤੇ ਉਹਦਾ ਭਰਾ ਜਿਹੜਾ ਹੈ ਉਹ ਸੱਤ ਹੋਵੇ। ਭਰਾ ਕੀ ਹੁੰਦਾ? ਸ਼ਕਤੀ। ਭਰਾ ਸ਼ਕਤੀ ਹੈ, ਇਹਨੂੰ ਇਸ ਲਈ ਬਾਜ਼ੂ ਆਖਦੇ ਨੇ, ਜਿੰਨੇ ਕਿਸੇ ਦੇ ਭਰਾ ਜ਼ਿਆਦਾ ਹੋਣ ਆਖਣੇ ਆ ਫਲਾਣੇ ਦੀਆਂ ਇੰਨੀਆਂ ਬਾਹਾਂ ਨੇ। ਭਰਾ ਸ਼ਕਤੀ। ਤੇ ਗੁਰੂ ਕਹਿੰਦੇ ਨੇ ਉਸ ਮਨ ਕੋਲ ਸੱਤ ਦੀ ਸੱਚਾਈ ਦੀ ਸ਼ਕਤੀ ਹੈ, ਇਸੇ ਲਈ ਜਿਹਦੇ ਕੋਲ ਸੱਚ ਹੋਵੇ ਉਹ ਡੋਲਦਾ ਨਹੀਂ। ਉਹ ਕਹਿੰਦਾ ਮੇਰੇ ਕੋਲ ਸੱਚ ਹੈ, ਸੱਚ ਵਾਲਾ ਝੁਕਦਾ ਨਹੀਂ, ਸੱਚ ਵਾਲਾ ਡਰਦਾ ਨਹੀਂ, ਸ਼ਕਤੀਵਾਨ ਹੈ। ਉਹਦਾ ਭਰਾ ਉਹਦੇ ਕੋਲ ਨਾਲ ਬਾਜ਼ੂ ਬਲ ਖੜੋਤਾ। ਸੱਤ ਭਾਈ ਕਰ ਇਹ ਵਿਸ਼ੇਖ, ਇਹ ਵਿਸ਼ੇਸ਼ਤਾ ਹੈ। ਅੱਗੇ ਜਾ ਕੇ ਕਹਿੰਦੇ ਨੇ ਇਹੋ ਜਿਹਾ ਮਨ, ਹੁਣ ਇਹੋ ਜਿਹੇ ਮਨ ਦਾ ਵਿਆਹ ਵੀ ਹੋਵੇ, ਉਹਦੇ ਘਰ ਸੰਤਾਨ ਵੀ ਹੋਵੇ। ਕਹਿਣ ਲੱਗੇ ਹੁਣ ਇਹੋ ਜਿਹਾ ਮਨ ਜਿਹੜਾ ਉੱਤਮ ਮਤ ਵਿੱਚੋਂ ਦੀ ਕੁੱਖੋਂ ਜਿਸਨੇ ਜਨਮ ਲਿਆ ਹੈ, ਜਿਹਦਾ ਪਿਤਾ ਸੰਤੋਖ ਹੈ, ਜਿਹਦਾ ਭਰਾ ਸੱਤ ਹੈ, ਐਸਾ ਮਨ ਜਿਹੜਾ ਹੈ ਉਹਦਾ ਵਿਆਹ ਵੀ ਤਾਂ ਉਹਦੀ ਪਤਨੀ ਨਾਲ ਹੀ ਹੋਣਾ ਚਾਹੀਦਾ। ਸਤਿਗੁਰੂ ਕਹਿਣ ਲੱਗੇ ਹੁਣ ਪਤਨੀ ਕਿਸ ਦੇ ਘਰ ਜਨਮ ਲੈਂਦੀ? ਸ਼ਰਮ ਸੁਰਤ ਦੋਏ ਸੱਸੁਰ ਪਏ। ਸ਼ਰਮ ਕਹਿੰਦੇ ਨੇ ਉਦਮ, ਘਾਲਣਾ, ਸ਼ਰਮ ਕਰਨਾ, ਘਾਲਣਾ ਘਾਲਣਾ, ਉਦਮ ਕਰਨਾ, ਪਰ ਐਸਾ ਉਦਮ ਨਹੀਂ ਜਿਹਦੇ ਵਿੱਚ ਸੁਰਤ ਨਾ ਹੋਵੇ, ਚੇਤਨਾ ਨਾ ਹੋਵੇ। ਕੀਤਾ ਹੋਵੇ ਸ਼ਰਮ ਉਦਮ ਤੇ ਸੁਰਤ ਹੋਵੇ ਮਾਂ, ਦੋਵਾਂ ਦਾ ਸੁਮੇਲ ਹੋਵੇ। ਇਹ ਖਿਆਲ ਕਰਿਓ, ਇਕੱਲਾ ਉਦਮ ਜਿਹੜਾ ਸੁਰਤ ਵੀ ਹੋਣਾ ਉਦਮ ਹੈ ਨਾ, ਉਸ ਉਦਮ ਦਾ ਵੀ ਕੋਈ ਫਾਇਦਾ ਨਹੀਂ। ਮੈਂ ਇੱਕ ਵਾਰ ਐਗਜ਼ਾਮਪਲ ਦਿੱਤੀ ਸੀ ਕਿ ਉਦਮ ਚੂਹਾ ਵੀ ਕਰਦਾ, ਉਦਮ ਕੀੜੀ ਵੀ ਕਰਦੀ ਹੈ। ਸਾਰੀ ਸਾਰੀ ਰਾਤ ਜਾਗਦੀ ਰਹਿੰਦੀ, ਨਾ ਚੂਹਾ ਸੌਂਦਾ, ਰਾਤ ਨੂੰ ਵੀ ਵੇਖ ਲਓ ਜਾਗਦਾ ਹੀ ਹੋਏਗਾ, ਜਿੱਥੇ ਰਹੇਗਾ ਉੱਥੇ ਖਟਖਟ ਕਰਦਾ ਹੀ ਰਹੇਗਾ, ਕੁਛ ਨਾ ਕੁਛ ਟੁੱਕਦਾ ਹੀ ਰਹੇਗਾ। ਅਤੇ ਕੀੜੀ ਵੀ ਸਾਰੀ ਰਾਤ ਜਿੱਥੇ ਭਵਨ ਹੋਣ ਦੇਖਿਓ, ਰਾਤ ਨੂੰ ਵੀ ਕਦੀ ਲਾਈਟ ਲਗਾ ਕੇ ਦੇਖਿਓ, ਤੁਰੀਆਂ ਫਿਰਦੀਆਂ ਹੋਣਗੀਆਂ। ਬੜੀਆਂ ਉਦਮੀ, ਸੌਂਦੀ ਹੀ ਨਹੀਂ, ਆਰਾਮ ਹੀ ਨਹੀਂ ਕਰਦੀ। ਕੀੜੀ ਦੇ ਸੰਬੰਧ ਵਿੱਚ ਲੋਕ ਆਖਦੇ ਨੇ ਆਪਣੇ ਖੁੱਡ ਵਿੱਚ 6 ਮਹੀਨੇ ਦੀ ਖੁਰਾਕ ਜਮ੍ਹਾਂ ਰੱਖਦੀ ਹੈ, ਕਰਦੀ ਰਹਿੰਦੀ। ਪਰ ਚੂਹੇ ਦਾ ਉੱਦਮ ਜਿਹੜਾ ਉਹ ਵਿਅਰਥ ਹੈ, ਸੁਰਤ ਕੋਈ ਨਹੀਂ ਨਾ, ਸ਼ਰਮ ਹੈ ਸੁਰਤ ਕੋਈ। ਗੁਰੂ ਨੂੰ ਬਾਣੀ ਵਿੱਚ ਆਖਣਾ ਪਿਆ, ਕਹਿਣ ਲੱਗੇ, ਜੈਸੇ ਕਾਗਦ ਕੇ ਭਾਰ ਮੂਸਾ ਟੂਕ ਗਵਾਵਤ ਕਾਮ ਨਹੀਂ ਗਵਾਰੀ, ਜਿਵੇਂ ਕਾਗਦ ਦੀਆਂ ਪੰਡਾਂ ਚੂਹਾ ਟੁੱਕ ਟੁੱਕ ਕੇ ਗਵਾ ਦਿੰਦਾ। ਇੰਨੀਆਂ ਕੀਮਤੀ ਕਿਤਾਬਾਂ ਹੁੰਦੀਆਂ ਨੇ, ਜਿਸ ਘਰ ਵਿੱਚ ਚੂਹਾ ਵੜ ਜਾਏ ਉੱਥੇ ਟੁਕੜੇ ਟੁਕੜੇ ਕਰ ਦਿੰਦਾ, ਨਾ ਆਪ ਪੜ੍ਹਦਾ ਨਾ ਦੂਜੇ ਦੇ ਪੜ੍ਹਨ ਜੋਗੀਆਂ ਛੱਡਦਾ। ਉੱਦਮ ਹੈ, ਸ਼ਰਮ ਹੈ ਸੁਰਤ ਕੋਈ ਨਹੀਂ। ਤੇ ਨਿਰੰਕਾਰ ਦਿੰਦਾ ਸੁਰਤ ਨਾਲ, ਇਸ ਲਈ ਆਪਾਂ ਪੜ੍ਹਨੇ ਜਿਨ ਕੀਤਾ ਮੂੜ ਤੇ ਬੰਕਤਾ, ਜਿਨ ਕੀਤਾ ਮੂੜ ਤੇ ਬੰਕਤਾ, ਜਿਨ ਕੀਤਾ ਬੇਸੁਰਤ ਤੇ ਸੁਰਤਾ, ਸੁਰਤ ਮਤ ਚਤਰਾਈ ਤੇਰੀ। ਰੱਬ ਨਾਲ ਸੁਰ ਦਿੰਦਾ, ਗੁਰੂ ਨਾਲ ਸੁਰ ਦਿੰਦਾ। ਹੁਣ ਸ਼ਰਮ ਤੇ ਸੁਰਤ ਦੋਨੋਂ ਮਿਲ ਜਾਣ, ਤੇ ਸ਼ਰਮ ਤੇ ਸੁਰਤ ਉੱਦਮ ਤੇ ਚੇਤਨਤਾ ਵਿੱਚੋਂ ਜਿਹੜੀ ਬੱਚੀ ਪੈਦਾ ਹੁੰਦੀ ਹੈ ਉਹਦਾ ਨਾਂ ਹੈ ਕਰਨੀ, ਉਹਦਾ ਨਾਂ ਹੈ ਕਰਨੀ ਵਿਹਾਰ, ਉਹਦਾ ਨਾਂ ਹੈ ਕਰਨੀ ਵਿਹਾਰ, ਮਨਸੀ ਵਿਚਾਰ। ਵਿਚਾਰ ਦਾ ਵਿਆਹ ਹੋਣਾ ਹੈ ਵਿਹਾਰ ਨਾਲ, ਵਿਚਾਰ ਤੇ ਵਿਹਾਰ ਦੋਨੋਂ ਜੁੜਨਗੇ ਤਾਂ ਸੰਪੂਰਨ ਹੋਏਗਾ। ਇਕੱਲੇ ਵਿਚਾਰ ਹੋਣ, ਉਹਨੂੰ ਪ੍ਰੈਕਟੀਕਲੀ ਕੁਛ ਵੀ ਨਾ ਦੇਈਏ, ਰੂਪ ਹੀ ਨਾ ਦੇਈਏ, ਤਾਂ ਕੋਈ ਫੱਕੀ ਫਾਇਦਾ ਐਸੇ ਵਿਚਾਰਾਂ ਦਾ। ਪਰ ਵਿਹਾਰ ਹੋਣ ਤੇ ਹੋਣ ਵਿਚਾਰ ਤੋਂ ਹੀ ਨੇ, ਕੀ ਫਾਇਦਾ। ਹੁਣ ਮਨ ਜਿਹੜਾ ਹੈ ਉਹ ਵਿਚਾਰ ਹੈ, ਵਿਚਾਰਾਂ ਦਾ ਸੰਗ੍ਰਹਿ ਹੈ, ਤੇ ਜਿਹੜੀ ਕਰਨੀ ਹੈ ਉਹ ਹੈ ਵਿਹਾਰ। ਉੱਤਮ ਮਤ ਤੇ ਸੰਤੋਖ ਤੋਂ ਸੱਤ ਦੇ ਭਾਈ ਨਾਲ ਪਲਿਆ ਹੋਇਆ ਮਨ, ਤੇ ਉਧਰੋਂ ਸ਼ਰਮ ਤੇ ਸੁਰਤ ਉੱਦਮ ਤੇ ਚੇਤਨਤਾ ਦੇ ਘਰ ਵਿੱਚ ਪੈਦਾ ਹੋਈ ਹੋਈ ਕਰਨੀ, ਉਹ ਕਰਨੀ ਚਾਹੀਦੀ ਹੈ। ਇਹੋ ਜਿਹੇ ਮਨ ਨੂੰ ਉਹ ਕਰਨੀ ਚਾਹੀਦੀ ਜਿਹੜੀ ਸ਼ਰਮ ਸੁਰਤ ਦੇ ਘਰ ਜਨਮ ਲੈਂਦੀ, ਅਸਤ੍ਰਿਸ਼ਨ ਦੇ ਘਰ ਜਨਮ ਲੈਣ ਵਾਲੀ ਨਹੀਂ ਚਾਹੀਦੀ। ਗੁਰੂ ਕਹਿੰਦੇ ਨੇ ਜੇ ਉਹ ਜੀ ਕਰਨੀ ਨੂੰ ਮਨ ਜਿਹੜਾ ਹੈ ਕਾਮਨ ਬਣਾ ਲੈ, ਭਾਵ ਉਹਦੇ ਨਾਲ ਵਿਆਹਿਆ ਜਾਏ, ਸ਼ਰਮ ਸੁਰਤ ਦੋਏ ਸਸੁਰਭ ਹੈ, ਕਰਨੀ ਕਾਮਨ ਕਰ ਮਨ ਲਏ। ਕਹਿਣ ਲੱਗੇ ਸਾਹ ਸੰਯੋਗ ਵਿਆਹ ਵਿਯੋਗ ਸੱਚ ਸੰਤਤ, ਉਹਦੇ ਵਿੱਚ ਸੱਚ ਦੇ ਗੁਣਾਂ ਦੀ ਸੰਤਾਨ ਜਨਮ ਲੈ। ਇਸ ਲਈ ਖਿਆਲ ਕਰਿਓ, ਵਿਆਹ ਵਿਆਹ ਵਿੱਚ ਅੰਤਰ ਹੈ, ਕੁਛ ਗੁਣ ਨੇ ਜਿਨ੍ਹਾਂ ਗੁਣਾਂ ਦੇ ਸੰਗ੍ਰਹਿ ਨੇ ਵਿਆਹ ਨੂੰ ਸੁੱਖ ਦਾ ਰੂਪ ਦੇਣਾ। ਆ ਸੱਚ ਸੰਤਤ ਦਾ, ਇਸ ਕਰਨੀ ਇਸ ਵਿਚਾਰ ਤੇ ਵਿਹਾਰ ਦਾ ਜਿਹੜਾ ਵਿਆਹ ਹੈ ਨਾ, ਉਹ ਹੀ ਜੀਵਨ ਦੀ ਸਫਲਤਾ ਹੈ। ਹੁਣ ਇੱਥੇ ਵੀ ਵਿਚਾਰ ਵਿਹਾਰ ਦੋਵਾਂ ਦੀ ਲੋੜ ਹੈ। ਗੁਰੂ ਦੇ ਵਿਚਾਰ ਸਾਡੇ ਵਿਹਾਰ ਵਿੱਚ ਸਮਿਲਿਤ ਹੋਣੇ ਨੇ, ਗੁਰੂ ਦੇ ਵਿਚਾਰ ਸਾਡੇ ਵਿਹਾਰ ਨਾਲ ਜੁੜਨੇ ਨੇ ਤਾਂ ਜੀਵਨ ਸਫਲ ਹੋਣਾ, ਪਰਮਾਰਥਕ ਵੀ ਪਰਿਵਾਰਕ ਵੀ। ਇਹ ਹੁਣ ਅਸੀਂ ਆਪੇ ਕੋਲੋਂ ਪੁੱਛੀਏ ਵੀ ਭਲਾ ਜਿੰਨਾ ਕੰਮਾਂ ਵੇਲੇ ਜਿੰਨਾ ਕਾਰਜਾਂ ਵੇਲੇ ਅਸੀਂ ਗੁਰੂ ਕੋਲੋਂ ਸੁੱਖ ਮੰਗਣੇ ਆ, ਭਲਾ ਉੱਥੇ ਗੁਰੂ ਦੀ ਗੱਲ ਵੀ ਸੁਣਨੇ, ਕੰਮ ਗੁਰੂ ਕੋਲੋਂ ਪੁੱਛ ਕੇ ਕਰਨੇ ਆ? ਰਾਤਾਂ ਨੂੰ ਸ਼ਰਾਬ ਦੇ ਦੌਰ ਚੱਲਦੇ ਨੇ, ਸ਼ਰਾਬ ਦੇ ਦੌਰ ਚੱਲਦੇ ਨੇ, ਦੇਰ ਹੋ ਜਾਂਦੀ, ਨਤੀਜਾ ਇਹ ਨਿਕਲਦਾ। ਤੁਸੀਂ ਕਦੀ ਆਮ ਗਿਣਤੀ 'ਚ ਦੇਖਿਓ, ਜਿੰਨੇ ਕੁ ਰਾਤ ਬਰਾਤੀ ਹੁੰਦੇ ਨੇ ਗਿਣ ਲਏ, ਕਿਉਂਕਿ ਅੱਜ ਸਮਾਪਤੀ ਦਾ ਸਮਾਂ, ਮੈਂ ਚਾਹੁੰਦਾ ਸਾਂ ਕੁਝ ਗੱਲਾਂ ਜਿਹੜੀਆਂ ਜ਼ਰੂਰੀ ਹੈ ਕਰ ਜਾਵਾਂ। ਰਾਤ ਨੂੰ ਕਦੀ ਬਰਾਤੀ ਗਿਣਿਓ, ਅਤੇ ਸਵੇਰੇ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆਨੰਦ ਕਾਰਜ ਕਰਨ ਜਾਓ, ਉੱਥੇ ਬੈਠੇ ਹਾਜ਼ਰੀਆਂ ਦੀ ਹਾਜ਼ਰੀ ਗਿਣਿਓ, ਤੁਹਾਨੂੰ ਪਤਾ ਲੱਗ ਜਾਏਗਾ ਜੇ ਬਰਾਤੀ ਰਾਤ ਨੂੰ ਸੌ ਹੋਏਗਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆਨੰਦ ਕਾਰਜ ਦੇ ਸਮੇਂ ਮਸਾਂ 20 ਤੋਂ 25 ਦੇ ਦਰਮਿਆਨ ਹੋਣਗੇ। ਬਾਕੀ 75 ਰਾਤ ਨੂੰ ਹੀ ਸਿਰਫ ਆਉਂਦੇ ਨੇ ਕਿਉਂਕਿ ਰਾਤ ਨੂੰ ਪੀਣ ਨੂੰ ਮਿਲਦੀ ਹੈ। ਹੁਣ ਉਹਨਾਂ ਨੂੰ ਅਸੀਂ ਜਾਣੀ ਆਖਦੇ ਜਾਣੀ ਉਹ ਕਿ ਗੁਰੂ ਆਪਣੀ ਰਸਨਾ ਤੋਂ ਜਿਸ ਜਾਨੀ ਦਾ ਜ਼ਿਕਰ ਕਰ ਰਿਹਾ ਕਹਿੰਦਾ
ਸੁਰ ਨਾਲ ਗਣ ਗੰਧਰਵ ਮਿਲ ਆਏ ਅਪੂਰਬ ਜਨ ਬਣਾਏ ਸੁਰ ਨਾਲ ਗਣ ਗੰਧਰਵ ਮਿਲ ਆਏ ਅਪੂਰਬ ਜਨ ਬਣਾਏ ਨਾਨਕ ਪ੍ਰਭ ਪਾਇਆ ਮੈਂ ਸਾਚਾ
ਇਹੋ ਜੀ ਜਨ ਬਣਾ। ਗੁਰਮੁਖ ਇਕੱਤਰ ਹੋ ਕੇ ਆਉਣ ਰਾਤ ਨੂੰ ਸ਼ਰਾਬ ਪੀਣ ਕਰਕੇ ਦਿਨੇ ਉੱਠ ਨਹੀਂ ਸਕਦੇ ਉਹ ਨਾ ਉੱਠਣ ਕਰਕੇ ਅਸੀਂ ਦੇਖ ਰਹੇ ਹਾਂ ਅੰਮ੍ਰਿਤ ਵੇਲਾ ਸਾਡੇ ਹੱਥੋਂ ਖੁੰਝ ਗਿਆ। ਫਿਰ 3-3 ਵਜੇ ਬਰਾਤਾਂ ਦੇ ਟੁਕਾ ਹੁੰਦੇ ਨੇ ਸ਼ਾਮ ਨੂੰ 4-4, 5-5 ਵਜੇ ਵਿਆਹ ਹੁੰਦੇ ਆਨੰਦ ਕਾਰਜ ਹੋ ਰਹੇ ਨੇ ਨਾ ਆਨੰਦ ਕਾਰਜ। ਗ੍ਰੰਥੀ ਸਿੰਘ ਵੀ ਵਿਚਾਰੇ ਮਜਬੂਰ ਹੁੰਦੇ ਨੇ ਉਹ ਮਿਲਣੀ ਵੇਲੇ ਅਤੇ ਆਨੰਦ ਕਾਰਜ ਵੇਲੇ ਅਰਦਾਸ ਕਰੀ ਜਾਂਦੇ ਨੇ ਸਤਿਗੁਰੂ ਤੇਰੀਆਂ ਰਹਿਮਤਾਂ ਦਾ ਸਦਕਾ ਤੇਰੀ ਬਖਸ਼ੀ ਹੋਈ ਗੁਰਮਤਿ ਮਰਿਆਦਾ ਆਨੰਦ ਅਨੁਸਾਰ ਆਨੰਦ ਕਾਰਜ ਦੀ ਰਸਮ ਅਦਾ ਹੋਈ ਕੀ ਕਰਨ ਤੇਰੀ ਬਖਸ਼ੀ ਹੋਈ ਮਰਿਆਦਾ ਅਨੁਸਾਰ ਆਨੰਦ ਕਾਰਜ ਦੀ ਰਸਮ ਅਦਾ ਹੋਈ ਭਲਾ ਗੁਰੂ ਨੇ ਇਹੋ ਹੀ ਮਰਿਆਦਾ ਪੁੱਛ ਗੁਰੂ ਕੋਲੋਂ ਭਲਿਆ। ਅੰਮ੍ਰਿਤ ਵੇਲਾ ਮੈਂ ਕਈ ਵਾਰੀ ਪਰਿਭਾਸ਼ਾ ਕਰਦੇ ਹਾਂ ਵੀ ਅਰਜ਼ ਕਰਨਾ ਅੰਮ੍ਰਿਤ ਵੇਲਾ ਹੈ ਕਿ ਸੰਧੀ ਪ੍ਰਕਾਸ਼ ਸਮਾਂ ਜਦੋਂ ਰਾਤ ਅਤੇ ਦਿਨ ਦਾ ਸੁਮੇਲ ਹੁੰਦਾ ਜਦੋਂ ਰਾਤ ਖਤਮ ਹੋਣ ਨੂੰ ਜਾਂਦੀ ਹੈ ਅਤੇ ਦਿਨ ਚੜ੍ਹਨ ਨੂੰ ਆਉਂਦਾ ਅਤੇ ਉਹ ਸਮਾਂ ਸ਼ਾਮਾਂ ਨੂੰ ਵੀ ਹੁੰਦਾ ਲੇਕਿਨ ਸ਼ਾਮ ਅਤੇ ਸਵੇਰ ਦਾ ਇੱਕ ਫਰਕ ਜੇ ਸ਼ਾਮਾਂ ਨੂੰ ਦਿਨ ਜਾ ਰਿਹਾ ਹੁੰਦਾ ਹੈ ਆਉਣ ਵਾਲਾ ਭਵਿੱਖ ਰਾਤ ਹੁੰਦੀ ਹੈ ਸੰਧੀ ਉਦੋਂ ਵੀ ਹੁੰਦੀ ਹੈ ਪਰ ਉਹ ਸੰਧੀ ਐਸੀ ਹੈ ਜਦੋਂ ਦਿਨ ਜਾ ਰਿਹਾ ਹੈ ਅੰਧੇਰਾ ਆ ਰਿਹਾ ਹੈ ਭਵਿੱਖ ਅੰਧੇਰਾ ਹੈ ਅਤੇ ਅੰਮ੍ਰਿਤ ਵੇਲਾ ਸਮਾਂ ਕਿੱਡਾ ਪਵਿੱਤਰ ਹੈ ਕਿਉਂਕਿ ਉਦੋਂ ਰਾਤ ਮੁੱਕ ਰਹੀ ਹੈ ਉਹ ਜੀਵਨ ਦਾ ਉਜਲਾਪਣ ਆ ਰਿਹਾ ਹੈ ਉਦੋਂ ਰਾਤ ਮੁੱਕ ਰਹੀ ਹੈ ਭਵਿੱਖ ਕੋਈ ਰੌਸ਼ਨੀ ਲੈ ਕੇ ਆ ਰਿਹਾ ਹੈ ਇਸ ਲਈ ਅੰਮ੍ਰਿਤ ਵੇਲਾ ਇੱਕ ਸੰਧੀ ਅਤੇ ਸੰਧੀ ਕਿਹਨੂੰ ਕਹਿੰਦੇ ਨੇ ਮੇਲ ਨੂੰ ਉਹ ਭਲਿਆ ਮੇਲ ਦਾ ਸਮਾਂ ਹੋਵੇ ਤੇ ਤੂੰ ਐਸਾ ਸਮਾਂ ਗਵਾ ਲੈ ਨਾ ਯੋਗ ਹੁੰਦੇ ਆਇਆ ਵੀ ਮੈਂ ਤੁਹਾਨੂੰ ਆਪਣੀ ਹੱਡ ਬੀਤੀ ਦੀ ਵਰਫੀ ਦੱਸ ਹੀ ਦੇਣਾ ਚਾਹੁੰਦਾ ਸੰਕੋਚ ਕਰ ਰਿਹਾ ਸੀ ਕਿਸੇ ਬਗਾਨੀ ਗੱਲ ਨਹੀਂ ਆਪਣੀ ਹੱਡ ਬੀਤੀ ਸੁਣਾਉਣ ਲੱਗੇ ਭਾਵੇਂ ਨਾ ਸ਼ਬਦ ਦਾਸ ਵੀ ਇਸ ਦਰਵਾਜ਼ੇ ਲੰਘੇ ਰਸਤੀਆਂ ਅੱਜ ਤੋਂ ਕਰੀਬ 48 ਸਾਲ ਪਹਿਲਾਂ ਵਿਵਾਹ ਦੇ ਦਰਵਾਜ਼ੇ ਲੰਘੇ ਆ ਲੇਕਿਨ ਮੈਂ ਇੱਕ ਗੱਲ ਦੱਸਣਾ ਚਾਹੁੰਦਾ ਸਿਰਫ ਇਸ ਲਈ ਤਾਂ ਕਿ ਭਲਾ ਪ੍ਰੇਰਨਾ ਇਸ ਲਈ ਨਹੀਂ ਕਿ ਮੇਰਾ ਜੀਵਨ ਕੋਈ ਮੈਂ ਆਪਣੇ ਆਪ 'ਤੇ ਗੁਰਮੁਖ ਦੀ ਮੋਹਰ ਉਹ ਤਾਂ ਮੇਰਾ ਸਤਿਗੁਰੂ ਜਾਣੇ ਜੋ ਬਖਸ਼ਿਸ਼ ਚੋਲੀ ਪਾਏ ਇਹ ਦਾਵਾ ਕੋਈ ਨਹੀਂ ਕਰ ਸਕਦਾ ਮੈਂ ਗੁਰਮੁਖ ਹਾਂ ਗੁਰੂ ਬਖਸ਼ਿਸ਼ ਕਰ ਬਸ ਅਤੇ ਦੱਸਣਾ ਇਸ ਲਈ ਚਾਹੁੰਦਾ ਤਾਂ ਕਿ ਭਲਾ ਪ੍ਰੇਰਨਾ ਬਣ ਸਕੇ ਕੋਈ ਜਿਸ ਦਿਨ ਦਾਸ ਦਾ ਆਨੰਦ ਕਾਰਜ ਸੀ ਅੰਮ੍ਰਿਤ ਵੇਲੇ ਬਜ਼ੁਰਗਾਂ ਨੇ ਭਾਈ ਸਾਹਿਬ ਨੂੰ ਆਖਿਆ ਗ੍ਰੰਥ ਸਿੰਘ ਤੁਸੀਂ ਚੱਲੋ ਚੱਲ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਿੰਘਾਸਨ ਸਜਾਓ ਬੀਬੀ ਵਾਲਿਆਂ ਦੇ ਘਰ ਸ੍ਰੀ ਗੁਰੂ ਗ੍ਰੰਥ ਸਾਹਿਬ ਬਰਾਤ ਨਾਲ ਆਉਣਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਬਰਾਤ ਨਾਲ ਆਉਣਗੇ 3:30 ਵਜੇ ਦਾਸ ਦੀ ਉਮਰ 15-16 ਸਾਲ ਦੇ ਸੀ ਛੋਟੀ ਉਮਰ ਵਿਆਹ ਹੋ ਗਈ ਸੀ ਦਾਸ ਦੇ ਸੀਸ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਬਖਸ਼ੀ ਗਈ ਨਾਲ ਨਾਲ ਸ਼ਬਦ ਪੜ੍ਹਦੀ ਸਾਰੀ ਬਰਾਤ ਰਾਤ ਨੂੰ 3:30 ਵਜੇ ਗਈ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਬਖਸ਼ੇ। ਸ੍ਰੀ ਗੁਰੂ ਗ੍ਰੰਥ ਸਾਹਿਬ ਬਰਾਤੀ ਸੀ, ਅੱਗੇ ਸੀ ਜਾ ਕੇ ਪ੍ਰਕਾਸ਼ ਹੋਇਆ। ਭਾਈ ਕੀ ਸਮਾਧ ਦੇ ਰਹਿਣ ਵਾਲੇ ਗੁਰਮੁਖ ਵੀਰ ਭਾਈ ਸਾਹਿਬ ਭਾਈ ਆਤਮਾ ਸਿੰਘ ਜੀ ਕੀਰਤਨੀ ਆਏ ਹੋਏ ਸਨ। 4 ਵਜੇ ਤੋਂ ਲੈ ਕੇ 7 ਵਜੇ ਤੱਕ ਸੰਪੂਰਨ ਆਸਾ ਦੀ ਵਾਰ ਦਾ ਕੀਰਤਨ ਅਤੇ ਆਨੰਦ ਕਾਰਜ ਸਾਰੀ ਬਰਾਤ ਨੇ ਬੈਠ ਕੇ ਸੁਣਿਆ। 7 ਵਜੇ ਦੀ ਵਣ ਦੀ ਸਮਾਪਤੀ ਹੋਈ ਆਨੰਦ ਕਾਰਜ ਤੋਂ ਬਾਅਦ। ਜਦੋਂ ਮੈਨੂੰ ਉਹ ਸਮਾਂ ਯਾਦ ਆਉਂਦਾ ਅਤੇ ਜਦੋਂ ਮੈਂ ਅੱਜ ਦਾ ਸਮਾਂ ਦੇਖਣਾ ਤਾਂ ਹੈਰਾਨ ਹੋ ਜਾਂਦਾ। ਅਸੀਂ ਗੁਰਮੁਖ ਯਾਰ ਪਾਇਆ, ਸਿੱਖ ਕੋਲ ਜਿਉਂ ਜਿਉਂ ਪਦਾਰਥ ਆਈ ਜਾਂਦੇ ਨੇ, ਬਦਲੀ ਗੁਰੂ ਨਾਲੋਂ ਕੁੱਟਿਆ ਜਾਂਦਾ ਹੈ। ਅਸੀਂ ਗਰੀਬੀ ਵਿੱਚ ਜੀਵਨ ਗੁਜ਼ਾਰਿਆ, ਖਰੇ ਜ਼ਿੰਦਗੀ ਅੰਦਰ ਇਸ ਪਦਾਰਥ ਨੇ ਪਰਮਾਰਥ ਤੋਂ ਕਿਉਂ ਤੋੜ ਦਿੱਤਾ। ਅੱਜ ਸਾਡੇ ਜੀਵਨ ਵਿੱਚੋਂ ਕੇਵਲ ਵਿਕਾਰਾਂ ਦੀ ਬਹੁਲਤਾ ਪ੍ਰਬਲਤਾ, ਜਿਹਨੇ ਗੁਰੂ ਕੇ ਬਚਨ ਨੂੰ, ਗੁਰੂ ਦੇ ਹੁਕਮਾਂ ਨੂੰ ਅਤੇ ਸਿੱਖ ਰਹਿਤ ਮਰਿਆਦਾ, ਗੁਰਮਤ ਰਹਿਤ ਮਰਿਆਦਾ ਸਾਡੇ ਕੋਲੋਂ ਸਭ ਕੁਛ ਵਿਛੋੜ ਦਿੱਤਾ। ਸਮੇਂ ਦੀ ਕੋਈ ਨਿਸ਼ਚਿਤਤਾ ਨਹੀਂ। ਮੈਂ ਕਹਿੰਦਾ ਸਮੇਂ ਦੀ ਘੰਟਿਆਂ ਕਰਕੇ ਪਾਬੰਦੀ ਨਹੀਂ, ਲੇਕਿਨ ਅੰਮ੍ਰਿਤ ਵੇਲਾ ਤੇ ਨਾ ਖੁਲਿਆ ਹੋ। ਇਹ ਸੰਧੀ ਪ੍ਰਕਾਸ਼ ਸਮਾਂ ਹੈ, ਇਹ ਤੁਹਾਡੇ ਲਈ ਭਵਿੱਖ ਉਜਲਾ ਲੈ ਕੇ ਆਇਆ ਹੈ, ਪਰ ਤਾਂ ਜੇ ਗੁਰੂ ਨਾਲ ਅੰਮ੍ਰਿਤ ਵੇਲੇ ਜੁੜਿਆ ਜਾਏ। ਇਸ ਲਈ ਦੋਨੋਂ ਚੀਜ਼ਾਂ ਇਕੱਠੀਆਂ ਕਰ ਦਿੱਤੀਆਂ, ਅੰਮ੍ਰਿਤ ਵੇਲਾ ਸੱਚ ਨਾ ਉਹ ਵਡਿਆਈ ਵਿਚਾਰ, ਦੋਵੇਂ ਚੀਜ਼ਾਂ ਇਕੱਠੀਆਂ ਕਰ ਦਿੱਤੀਆਂ। ਉਹ ਵੀ ਸਾਡੇ ਹੱਥੋਂ ਚਲਾ ਗਿਆ ਸ਼ਰਾਬ ਦੇ ਦੌਰ ਚੱਲੇ। ਫਿਰ ਉਸੇ ਰੂਪ ਵਿੱਚ ਅਗਲਾ ਸਾਡੇ ਸਾਹਮਣੇ ਮਸਲਾ ਦਾਜ ਦੀ ਪ੍ਰਥਾ ਆ ਗਈ। ਇਸ ਦਾਜ ਦੀ ਪ੍ਰਥਾ ਨੇ ਇਹ ਹਾਲਾਤ, ਅਸੀਂ ਇੱਕ ਪਾਸੇ ਤੇ ਇੱਕ ਲਫ਼ਜ਼ ਵਰਤਿਆ, ਕਦੀ ਤੁਸੀਂ ਸਿੱਖ ਰਹਿਤ ਮਰਿਆਦਾ ਪੜੋ। ਜਦੋਂ ਸਿੱਖ ਨੂੰ ਅੰਮ੍ਰਿਤ ਝੋਲੀ ਪਾਇਆ ਜਾਂਦਾ ਨਾ, ਉਹਦੇ ਵਿੱਚ ਇੱਕ ਲਫ਼ਜ਼ ਵਰਤਿਆ ਜਾਂਦਾ ਹੈ, ਨੜੀ ਮਾਰ ਕੁੜੀ ਮਾਰ ਨਾਲ ਨਹੀਂ ਵਰਤਣਾ। ਆਪਣੇ ਨੜੀ ਮਾਰ ਕੁੜੀ ਮਾਰ ਨਾਲ ਨਹੀਂ ਵਰਤਣਾ। ਸਾਡੀ ਹਿਸਟਰੀ ਵੀ ਇਹ ਗੱਲ ਕਹਿੰਦੀ ਹੈ ਕਿ ਜੱਸਾ ਸਿੰਘ ਰਾਮਗੜੀਏ 'ਤੇ ਇਹ ਇਲਜ਼ਾਮ ਲੱਗਾ, ਪਤਾ ਲੱਗਾ ਕਿ ਇਸਨੇ ਕੁੜੀ ਨੂੰ ਮਾਰਿਆ, ਇਸ ਲਈ ਉਹਦੇ ਨਾਲ ਪੰਥ ਨੇ ਬਾਈਕਾਟ ਕਰ ਦਿੱਤਾ। ਸਮੇਂ ਨਾਲ ਮੁੜ ਉਹ ਭੁਲੇਖਾ ਭਰਮ ਦੂਰ ਹੋਇਆ, ਆਪਸ ਵਿੱਚ ਮਿਲ ਬੈਠੇ। ਲੇਕਿਨ ਇੱਕ ਵਾਰ ਐਸਾ ਸਮਾਂ ਆਇਆ ਅਤੇ ਪਤਾ ਜਿਸ ਦਿਨ ਤੇਰੇ ਵਿਵਾਹ ਕਾਰਜ ਵਿੱਚ, ਤੇਰੇ ਸੰਯੋਗਾਂ ਵਿੱਚ ਦਹੇਜ ਦੀ ਸ਼ਰਤ ਆ ਖਲੋਂਦੀ ਹੈ, ਸਮਝ ਲੈ ਉਸ ਦਿਨ ਤੂੰ ਬੱਚੀਆਂ ਲਈ ਤਲਵਾਰ ਆਪ ਤਿਆਰ ਕਰ ਰਹੇ। ਅਨੇਕਾਂ ਬੱਚੀਆਂ ਦੀ ਮੌਤ ਦਾ ਕਾਰਨ ਕੇਵਲ ਦਹੇਜ ਬਣ ਰਿਹਾ। ਕਈ ਤਾਂ ਵਿਚਾਰੇ ਇੰਨੇ ਪਰੇਸ਼ਾਨ ਹੁੰਦੇ ਨੇ ਅੱਜ ਦੇ ਯੁੱਗ ਦੇ ਕੋਲ ਵਿੱਚ, ਅੱਜ ਦੀ ਟੈਕਨੀਕ ਤੋਂ ਜੇ ਉਹ ਪਹਿਲਾਂ ਪਤਾ ਲੱਗ ਜਾਏ ਤਾਂ ਬੱਚੀ ਨੂੰ ਜਨਮ ਤੋਂ ਪਹਿਲਾਂ ਹੀ ਖਤਮ ਕਰਨ ਲਈ ਤਿਆਰ ਹੋ ਜਾਂਦੇ ਨੇ। ਕਿਉਂ? ਇਹਦਾ ਦੋਸ਼ੀ ਕੌਣ ਹੈ? ਇਹਦਾ ਕਾਤਲ ਕੌਣ ਹੈ? ਸਿਰਫ ਦਹੇਜ। ਮੇਰਾ ਮਤਲਬ ਇਹ ਨਹੀਂ ਕਿ ਦਹੇਜ ਨਾ ਦਿਓ, ਲੇਕਿਨ ਇੱਕ ਗੱਲ ਸਮਝਿਓ, ਆ ਲਫ਼ਜ਼ ਜਿਹੜੇ ਪਹਿਲੇ ਆਏ ਸਨ, ਸਤ ਸੰਤੋਖ ਕਰ ਭਾਓ ਕੁੜਮ ਕੁੜਮਾਈ ਆਇਆ ਬਲਰਾਮ ਜੀ, ਮਸਲੇ ਸੀ ਕਿ ਭਾਵ ਤੇਰੇ ਮਨ ਅੰਦਰ ਕੋਈ ਮੰਗ, ਕੋਈ ਤਾਂਗ, ਕੋਈ ਇੱਛਾ ਨਾ ਹੋਵੇ, ਬੱਚੀ ਵਾਲਾ ਜਿਸਨੇ ਬੱਚੀ ਦੇਣੀ ਹੈ ਉਹਨੇ ਆਪਣੇ ਮਨੋ ਜੋ ਬੱਚੀ ਲਈ ਰਾਖਵਾਂ ਕੀਤਾ ਹੈ ਉਹਨੇ ਦੇਣਾ ਹੀ ਦੇਣਾ। ਭਲਿਆ ਤੂੰ ਕਿਉਂ ਮੰਗਣਾ? ਆਪਣੀ ਭੁੱਖ ਨਾਲ ਕਿਸੇ ਦੇ ਘਰ ਵਿੱਚ ਜ਼ਹਿਰ ਕਿਉਂ ਪੈਦਾ ਕਰਨਾ ਹੈ? ਗੁਰੂ ਨੇ ਬਾਣੀ ਅੰਦਰ ਬੜੀ ਖੂਬਸੂਰਤ ਗੱਲ ਕਹਿਣ ਲੱਗੇ,
ਹਰ ਪ੍ਰਭ ਮੇਰੇ ਬਾਬਲਾ, ਹਰ ਪ੍ਰਭ ਮੇਰੇ ਬਾਬਲਾ, ਹਰ ਦੇਵੋ ਦਾਨ ਮੈਂ ਦਾਜੋ, ਹਰ ਕੱਪੜ ਹਰ ਸੋਭਾ ਦੇਵੋ।
ਮੇਰੇ ਕੱਪੜੇ ਮੇਰੀ ਸੋਭਾ ਕੀ ਹੈ? ਹਰ ਨਾਮ ਹਮਾਰਾ ਭੋਜਨ, छत्ती प्रकार जित खाए हमको त्रिपत भई हर नाम हमारा पैनन जित फिर नंगे न होवी होर पैनन की हमारी शरद कही जे तू मैनू गुणा रूपी नाम नाल जोड़ दें जिस दिन प्रभु दे गुणा रूपी रतन मेरे हिरदे विच आ गए इस तो चंगा मैं तेरे कोलों होर दाज की ढूंढनी हाँ ਪਲਿਆ ਜੇ ਤੂੰ ਇਹ ਗੱਲ ਵੇਖੇ ਬੱਚੀ ਵਿੱਚ ਗੁਣ ਕਿੰਨੇ ਨੇ ਉਹ ਹੀਰੇ ਰਤਨ ਜਵਾਹਰ ਤੂੰ ਆਪਣੇ ਘਰ ਬਿਨਾਂ ਕਿਸੇ ਪੈਸੇ ਦੇ ਬਿਨਾਂ ਕਿਸੇ ਕੀਮਤ ਦੇ ਕਿਸੇ ਵੱਲੋਂ ਦਿੱਤੇ ਹੋਏ ਦਾਨ ਵਜੋਂ ਲਿਜਾ ਰਹੇ ਹਾਂ ਜਿੰਦੀ ਉਹਨੇ ਕੀਮਤ ਤੇਰੇ ਕੋਲੋਂ ਨਹੀਂ ਮੰਗੀ ਬਸ ਇਹ ਦੋਵਾਂ ਪਾਸੇ ਮਾਂ ਬਾਪ ਨੂੰ ਪਤਾ ਹੋਵੇ ਅਸੀਂ ਜੀਵਨ ਅੰਦਰ ਬੱਚੀਆਂ ਦੇ ਗੁਣ ਦੇਣੇ ਨੇ ਕਿਸ ਤਰ੍ਹਾਂ ਦੇਣੇ ਨੇ ਇਹ ਗੁਰੂ ਕੋਲ ਪੁੱਛਣਾ ਤੇ ਸਹੁਰੇ ਪਰਿਵਾਰ ਨੂੰ ਪਤਾ ਹੋਵੇ ਅਸੀਂ ਬੱਚੀ ਦੇ ਗੁਣ ਦੇਖਣੇ ਨੇ ਪਰ ਨਹੀਂ ਇਹ ਕੌੜੀ ਸੱਚਾਈ ਹੈ ਕਿ ਅੱਜ ਰਿਸ਼ਤੇ ਹੋਣ ਤੋਂ ਪਹਿਲਾਂ ਦੇਖਿਆ ਜਾਂਦਾ ਹੈ ਫਲਾਣਾ ਪਰਿਵਾਰ ਕਿੰਨਾ ਕੁ ਦੇ ਸਕਦਾ ਹੈ ਜੇ ਸਾਰੀਆਂ ਗੱਲਾਂ ਗੁਰੂ ਰੋਕਦਾ ਹੋਵੇ ਤੇ ਆਖਦਾ ਹੋਵੇ ਹੋਰ ਮਨਮੁੱਖ ਦਾਜ ਜੇ ਰੱਖ ਦਿਖਾ ਲੈ ਕਹਿਣ ਲੱਗੇ ਹਉਮੈ ਦੇ ਪ੍ਰਤੀ ਜਿਹੜਾ ਦਾਨ ਦਾਜ ਦੇਣ ਵਾਲਾ ਹੈ ਉਹ ਵੀ ਹਉਮੈ ਵਿੱਚ ਹੈ ਆਪਣੇ ਲਈ ਵੀ ਕੰਡੇ ਬੀਜ ਰਿਹਾ ਦਿਖਾ ਕੇ ਦਾਜ ਕਿਉਂਕਿ ਹਉਂ ਹੈ ਦਾਜ ਦਾ ਦਿਖਾਵਾ ਹੈ ਤੇ ਸਹੁਰੇ ਘਰ ਅੰਦਰ ਲਿਜਾ ਕੇ ਫਿਰ ਦਾਜ ਦਾ ਦੁਬਾਰਾ ਦਿਖਾਵਾ ਹੁੰਦਾ ਹੈ ਉਹ ਵੀ ਆਪਣੇ ਰਿਸ਼ਤੇਦਾਰਾਂ ਮਿੱਤਰਾਂ ਦੋਸਤਾਂ ਨੂੰ ਇਕੱਠਾ ਕਰ ਲੈਂਦੇ ਨੇ ਆਹ ਦਾਜ ਆਇਆ ਤੇ ਗੁਰੂ ਆਖਦੇ ਨੇ ਉਹ ਮਨਮੁੱਖ ਤੇ ਗੁਰੂ ਕਹਿੰਦੇ ਨਾਲ ਹੀ ਸੁੱਖ ਮਿਲਦਾ ਹੈ ਗੁਰਮੁਖ ਹੈ ਹੁਣ ਗੱਲ ਦੇਖੋ ਮਨਮੁੱਖ ਤੇ ਗੁਰਮੁਖ ਦੋ ਵੱਖ ਹੋ ਗਏ ਜੋ ਕੁਝ ਮਿਲਦਾ ਉਹ ਤਾਂ ਗੁਰਮੁਖ ਹੈ ਪੂਰੇ ਆਨੰਦਕਾਰੀ ਦੀ ਰਸਮ ਵਿੱਚ ਹਰ ਮੋੜ ਤੇ ਗੁਰੂ ਆਖ ਰਿਹਾ ਗੁਰਮੁਖ ਹੈ ਜੋ ਕੁਛ ਚਾਹੁੰਦੇ ਗੁਰਮੁਖ ਹੈ ਤੇ ਦੂਜੇ ਪਾਸੇ ਆਖ ਰਿਹਾ ਹੋਰ ਮਨਮੁੱਖ ਦਾਜ ਜੇ ਰੱਖ ਦਿਖਾ ਲੈ ਸਿਕੂੜ ਅਹੰਕਾਰ ਕੱਚ ਪਾਜੋ ਇਹ ਤਾਂ ਕੱਚਾ ਭੁਲੇਖੇ ਦਾ ਪੜਦਾ ਹੈ ਇਹ ਤੇ ਅੱਜ ਵੀ ਉਤਰਨਾ ਕੱਲ੍ਹ ਵੀ ਉਤਰਨਾ ਦਾਜ ਲਿਆਉਣ ਵਾਲੇ ਨੇ ਦਾਜ ਦੇਣ ਵਾਲੇ ਨੇ ਜਿਹੜਾ ਕਰਜ਼ਾ ਚੁੱਕ ਕੇ ਵਿਆਹ ਕੀਤਾ ਹੈ ਦਾਜ ਦਿੱਤਾ ਹੈ ਉਹਦਾ ਕੱਲ੍ਹ ਨੂੰ ਦਿੱਤਾ ਹੋਇਆ ਦਾਜ ਉਹਦੇ ਲਈ ਬੇਪੜਦ ਹੋ ਜਾਣਾ ਕਿਉਂਕਿ ਮੈਰਿਜ ਕੀਤੀ ਸੀ ਜਦੋਂ ਤੁਸੀਂ ਇੱਕ ਵਾਰ ਬਹੁਤਾ ਦੇ ਲੈਂਦੇ ਹੋ ਨਾ ਅਗਲਿਆਂ ਨੂੰ ਸ਼ੱਕ ਪੈ ਜਾਂਦਾ ਇਹਦੇ ਕੋਲ ਬਹੁਤ ਕੁਝ ਹੈ ਫਿਰ ਰੋਜ਼ ਹੀ ਮੰਗ ਸ਼ੁਰੂ ਕਰ ਦਿੰਦੇ ਨੇ ਉਹ ਭਲਿਆ ਬੱਚੀਆਂ ਦੀ ਕੀਮਤ ਪਾ ਰਿਹਾ ਅੱਜ ਅਸੀਂ ਰੋਜ਼ ਪੜ੍ਹਨੇ ਹਾਂ ਰੋਜ਼ ਦੇਖਦੇ ਹਾਂ ਸੁਣਨ ਵਿੱਚ ਆਉਂਦਾ ਹੈ ਕਿ ਬੱਚੀ ਫਲਾਣੀ ਥਾਂ 'ਤੇ ਦਾਜ ਦੀ ਭੇਟ ਚੜ੍ਹ ਗਈ ਦਾਜ ਦੀ ਭੇਟ ਚੜ੍ਹ ਗਈ ਅਤੇ ਜੇ ਸਿੱਖ ਪਰਿਵਾਰਾਂ ਵਿੱਚ ਵੀ ਇਹੋ ਕੁਝ ਹੋਵੇ ਫਿਰ ਮਤ ਜਾਣੇ ਹੋ ਕਿ ਗੁਰਮੁਖ ਹਰ ਪਾਇਆ ਹੋਵੇਗਾ ਫਿਰ ਉਸ ਘੇਰੇ ਵਿੱਚ ਆਉਣਗੇ ਹੋਰ ਮਨਮੁੱਖ ਦਾਜ ਜੇ ਰੱਖ ਦਿਖਾ ਲੈ ਮਨਮੁੱਖੀ ਨਾਲ ਤਾਂ ਨਹੀਂ ਮਿਲਦਾ ਗੁਰੂ ਨਾ ਮਨਮੁੱਖੀ ਨਾਲ ਮਿਲਦਾ ਪ੍ਰਭੂ ਨਾ ਮਨਮੁੱਖੀ ਨਾਲ ਮਿਲਦਾ ਸੁੱਖ ਉੱਥੇ ਤਾਂ ਗੁਰਮੁਖੇ ਹਰ ਪਾਇਆ ਹੈ ਗੁਰੂ ਨੇ ਇਸ ਲਈ ਫੈਸਲਾ ਦਿੱਤਾ ਕਹਿਣ ਲੱਗੇ ਹੋਰ ਮਨਮੁੱਖ ਦਾਜ ਜੇ ਰੱਖ ਦਿਖਾ ਲੈ ਸੇ ਕੂੜ ਅਹੰਕਾਰ ਕੱਚ ਪਾਜੋ ਹਰ ਪ੍ਰਭ ਮੇਰੇ ਬਾਬਲਾ ਹਰ ਦੇਵੋ ਦਾਨ ਮੈਂ ਦਾਜੋ ਗੁਰੂ ਕਹਿੰਦੇ ਨੇ ਭਲਿਆ ਜੇ ਹਾਲਤ ਸੁੱਖ ਜਾਣਾ ਹੈ ਜੇ ਪਲਤ ਸੁੱਖ ਜਾਣਾ ਹੈ ਜੇ ਪ੍ਰਭੂ ਦੇ ਮਿਲਾਪ ਦਾ ਸੁੱਖ ਮਾਣਨਾ ਚਾਹੁੰਦਾ ਹੈ ਜੇ ਪਰਿਵਾਰਕ ਖੁਸ਼ੀਆਂ ਮਾਣਨਾ ਚਾਹੁੰਦਾ ਹੈ ਤਾਂ ਆਹ ਇੱਕ ਗੁਰਮੁਖੈ ਸ਼ਬਦ ਨਾ ਭੁੱਲੀ ਜੋ ਕੁਝ ਵੀ ਪ੍ਰਾਪਤੀ ਹੋਣੀ ਹੈ ਇਸ ਗੁਰਮੁਖੈ ਸ਼ਬਦ ਦੀ ਰੋਸ਼ਨੀ ਵਿੱਚ ਹੋਣੀ ਹੈ ਆਪਣੇ ਜੀਵਨ ਦਾ ਹਰ ਮੋੜ ਗੁਰੂ ਕੋਲੋਂ ਪੁੱਛ ਕੇ ਮੁੜੀ ਜੋ ਤੈਨੂੰ ਗੁਰੂ ਇਜਾਜ਼ਤ ਦੇਵੇ ਜੋ ਤੈਨੂੰ ਗੁਰੂ ਹੁਕਮ ਕਰੇ ਜੋ ਬਾਣੀ ਤੈਨੂੰ ਇਜਾਜ਼ਤ ਦੇਵੇ ਬਸ ਉਹਦੇ ਅਨੁਸਾਰ ਜੀਵਨ ਵਿੱਚ ਤੁਰਿਆ ਜਾ ਫਿਰ ਤੂੰ ਮਹਿਸੂਸ ਕਰੇਗਾ ਵੀ ਆਓ ਹਰ ਪਾ ਦਾ ਹੁਕਮ ਹੋਇਆ ਇੱਕ ਗੱਲ ਬੇਨਤੀ ਕਰ ਜਾਵਾਂ। ਕਈ ਵਾਰ ਆਪਸੀ ਵਿਚਾਰਕ ਤੌਰ 'ਤੇ ਇਖਤਲਾਫ ਵੀ ਹੋ ਜਾਂਦੇ ਨੇ, ਉਹ ਇਹ ਕਿ ਆਨੰਦ ਕਾਰਜ ਦੇ ਸਮੇਂ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਲਾਵਾਂ ਪਰਕਰਮਾ ਦੇ ਸਮੇਂ ਲਾਵਾਂ ਦਾ ਪਾਠ ਬੱਚਿਆਂ ਨੇ ਖਲੋ ਕੇ ਸੁਣਨਾ ਹੈ ਜਾਂ ਬੈਠ ਕੇ ਸੁਣਨਾ ਹੈ। ਮੈਂ ਕਰਜ਼ ਕਰਾਂ, ਮੈਂ ਇਹ ਸਮਝਣਾ ਕਿ ਪੰਥਕ ਤੌਰ 'ਤੇ ਜੋ ਫੈਸਲਾ ਹੋ ਜਾਏ ਉਹ ਸਿੱਖ ਰਹਿਤ ਮਰਿਆਦਾ ਪੰਥ ਪ੍ਰਮਾਣਿਤ ਰਹਿਤ ਮਰਿਆਦਾ ਸਾਨੂੰ ਉਹਦੇ ਅਨੁਕੂਲ ਹੀ ਚੱਲਣਾ ਚਾਹੀਦਾ। ਹਾਂ, ਉਹ ਗੁਰਸਿੱਖ ਵੀਰਾਂ ਨੇ, ਵਕਤ ਦੇ ਵਿਦਵਾਨਾਂ ਨੇ, ਗੁਰਮੁਖਾਂ ਨੇ ਮਿਲ ਕੇ ਕੋਈ ਫੈਸਲੇ ਕੀਤੇ ਨੇ। ਸਮੇਂ ਨਾਲ ਜੇ ਕਿਸੇ ਨੂੰ ਕੋਈ ਕਿੰਤੂ ਪਰੰਤੂ ਸ਼ੰਕਾ ਸ਼ਿਕਵਾ ਹੋਵੇ ਤਾਂ ਫਿਰ ਜਦੋਂ ਕਦੀ ਸਮਾਂ ਮਿਲੇਗਾ ਫਿਰ ਬੈਠ ਕੇ ਵਿਚਾਰਾਂ ਕਰਕੇ ਕੋਈ ਅਮੈਂਡਮੈਂਟ ਹੋ ਸਕਦੀ ਹੈ। ਪਰ ਫਿਲਹਾਲ ਜੋ ਸਿੱਖ ਰਹਿਤ ਮਰਿਆਦਾ ਵਿੱਚ ਲਿਖਿਆ ਹੋਇਆ ਉਹਦੇ ਅਨੁਸਾਰ ਇਹੋ ਹੈ ਕਿ ਬੱਚਾ ਬੱਚੀ ਪਰਕਰਮਾ ਕਰਕੇ ਅਗਲੇ ਆਉਣ ਵਾਲੇ ਸਫ਼ਰ ਲਈ ਹੁਕਮ ਰੂਪ ਜਿਹੜੀਆਂ ਲਾਵਾਂ ਨੇ ਹੁਕਮ ਤਾਂ ਖਲੋ ਕੇ ਹੀ ਸੁਣਿਆ ਜਾਂਦਾ ਹੈ, ਬੱਚਾ ਬੱਚੀ ਖਲੋ ਕੇ ਸੁਣਨਗੇ। ਸਿੱਖ ਰਹਿਤ ਮਰਿਆਦਾ ਵਿੱਚ ਇਸੇ ਤਰ੍ਹਾਂ ਲਿਖਿਆ ਹੋਇਆ, ਖਲੋ ਕੇ ਸੁਣਨਗੇ, ਫਿਰ ਅਗਲੀ ਪਰਕਰਮਾ ਕਰਕੇ ਆ ਕੇ ਨਮਸਕਾਰ ਕਰਕੇ ਫਿਰ ਖੜ੍ਹੇ ਹੋ ਕੇ ਅਗਲੇ ਹੁਕਮ ਦੀ ਇੰਤਜ਼ਾਰ ਕਰਨਗੇ, ਉਹ ਸਾਰਾ ਹੁਕਮ ਸੁਣਨਗੇ। ਚੇਤਨਤਾ ਹੈ, ਖੜ੍ਹੇ ਹੋਣਾ ਇੱਕ ਚੇਤਨਤਾ ਹੈ ਅਤੇ ਚੇਤੰਨ ਹੋ ਕੇ ਹੁਕਮ ਨੂੰ ਸੁਣਨਾ ਅਤੇ ਮੰਨਣਾ ਇਹ ਸਾਡੀ ਪਰਿਭਾਸ਼ਾ ਹੈ। ਸੋ ਇਸ ਮਰਿਆਦਾ ਮੁਤਾਬਕ ਇਹ ਹੋਈ ਹੈ। ਹਾਂ, ਇੱਕ ਹੋਰ ਅਰਜ਼ ਕਰਦੇ, ਕਿਸੇ ਵਕਤ ਕੋਈ ਐਸੀ ਪਰੇਸ਼ਾਨੀ ਸਰੀਰਕ ਤੌਰ 'ਤੇ ਬੱਚੇ ਬੱਚੀ ਵਿੱਚ ਹੁੰਦੀ ਹੈ ਤਾਂ ਭਰਮ ਨਹੀਂ ਕਰਨਾ, ਕਿਉਂਕਿ ਪੰਥਕ ਫੈਸਲਾ ਹੈ, ਗੁਰੂ ਫੈਸਲਾ ਨਹੀਂ। ਇਸ ਲਈ ਜੇ ਕਿਸੇ ਵਕਤ ਕੋਈ ਸਰੀਰਕ ਖੇਚਲ ਹੁੰਦੀ ਹੈ, ਐਸਾ ਕੋਈ ਅਪਾਹਜ ਬੱਚੇ ਬੱਚੀ ਹੁੰਦਾ, ਕੋਈ ਐਸਾ ਸਮਾਂ ਆ ਜਾਂਦਾ ਤਾਂ ਉਸ ਵੇਲੇ ਭਰਮ ਨਹੀਂ ਕਰਨਾ, ਵੈਸੇ ਮਰਿਆਦਾ ਮੁਤਾਬਕ ਖਲੋ ਕੇ ਹੀ ਲਾਵਾਂ ਦਾ ਪਾਠ ਸੁਣਨਾ ਅਤੇ ਅਗਲੀਆਂ ਪਰਕਰਮਾਂ ਕਰਨੀਆਂ ਨੇ, ਮਰਿਆਦਾ ਇਉਂ ਹੀ ਹੈ। ਤੋ ਆਓ, ਹੁਣ ਇਹ ਵੀ ਦਿਲ 'ਚ ਆਉਂਦਾ ਕਿ ਦੋ ਤਿੰਨ ਮਿੰਟ ਆਪਾਂ ਅੱਜ, ਕਿਉਂਕਿ ਸਮਾਪਤੀ ਹੋਈ ਹੈ ਸਾਰੀ ਲੜੀ, ਦੋ ਤਿੰਨ ਲਈ ਮਿੰਟ ਲਈ ਆਪਾਂ ਵਾਹਿਗੁਰੂ ਸ਼ਬਦ ਦੇ ਨਾਮ ਸਿਮਰਨ ਨਾਲ ਜੁੜ ਲਈਏ ਅਤੇ ਉਸ ਤੋਂ ਬਾਅਦ ਸਮਾਪਤੀ ਕਰ ਲਈਏ। ਵਾਹਿਗੁਰੂ ਵਾਹੇ ਜੀਓ, ਵਾਹਿਗੁਰੂ ਵਾਹੇ ਜੀਓ, ਮਧੁਰ ਬੈਣ ਪੋਪ ਸੈਨ ਸੰਗ ਸੋ, ਤੈਤ ਮਾ ਜਸ਼ੋਦ ਜਿਸ ਦਹੀਂ ਭੇਤ ਖਾਏ ਜੀ, ਤੈਤ ਮਾ ਜਸ਼ੋਦ ਜਿਸ ਦਹੀਂ ਭਾਤ ਖਾਏ ਜੀ, ਵਾਹਿਗੁਰੂ 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 ਵਾਹਿ ਜੀ, ਵਾਹਿਗੁਰੂ
ਸਦਕਾ
ਵਾਹਿਗੁਰੂ ਤੇਰਾ ਸਭ ਸਦਕਾ
ਨਿਰੰਕਾਰ ਪ੍ਰਭ ਸਦਾ ਸਲਾਮਤ
ਨਿਰੰਕਾਰ ਪ੍ਰਭ ਸਦਾ ਸਲਾਮਤ
ਕਹਿ ਨ ਸਕੇ ਕੋ ਤੂੰ ਕਦ ਕਾ
ਕਹਿ ਨ ਸਕੇ ਕੋ ਤੂੰ ਕਦ ਕਾ
ਬ੍ਰਹਮਾ ਵਿਸ਼ਨੁ ਸਿਰੇ ਤੈ ਅਗਨਤ
ਬ੍ਰਹਮਾ ਵਿਸ਼ਨੁ ਸਿਰੇ ਤੈ ਅਗਨਤ
ਤਿਨ ਕੋ ਮੋਹ ਭਇਆ ਮਨ ਮਦਕਾ ਸਭ ਸਦਕਾ
ਵਾਹਿਗੁਰੂ ਤੇਰਾ ਸਭ ਸਦਕਾ
ਵਾਹੇ ਜੀਓ ਵਾਹਿਗੁਰੂ
ਵਾਹੇ ਜੀਓ ਵਾਹਿਗੁਰੂ ਵਾਹੇ ਜੀਓ ਵਾਹਿਗੁਰੂ ਵਾਹੇ ਜੀਓ
ਵਾਹਿਗੁਰੂ ਵਾਹੇ ਜੀਓ ਵਾਹਿਗੁਰੂ ਵਾਹੇ ਜੀਓ
ਵਾਹਿਗੁਰੂ ਵਾਹੇ ਜੀਓ ਵਾਹਿਗੁਰੂ
ਅਸੀਂ ਜੀਵਨ ਵਿੱਚ ਸੁੱਖ ਸਾਗਰ ਕੋਲੋਂ ਸੁੱਖ ਲੈ ਸਕੀਏ। ਗੁਰੂ ਸੁੱਖ ਸਾਗਰ ਹੈ, ਉਹਦੇ ਕੋਲ ਸਾਰੇ ਸੁੱਖ ਨੇ। ਬਾਣੀ ਸੁੱਖ ਸਾਗਰ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਖਿਆ ਹੈ, ਜੈਸੇ ਤੋਂ ਸਕਲ ਨਿਧ ਪੂਰਨ ਸਮੁੰਦਰ ਵਿਖੇ ਹੰਸ ਮਰਜੀਵਾ ਨੇਚੇ ਪ੍ਰਸਾਦ ਪਾਵਈ, ਜੈਸੇ ਪਰਬਤ ਵਿਖੇ ਹੀਰਾ ਮਾਨਿਕ ਪਾਰਸ ਸਿੱਧ ਖਣ ਵਾਰਾ ਖਣ ਜਗ ਵਿਖੇ ਪ੍ਰਗਟਾਵਈ, ਜੈਸੇ ਬਣ ਵਿਖੇ ਮਲਿਆਗਵਰ ਸੋਧਾ ਕਪੂਰ ਸੋਧ ਕੇ ਸੁਬਾਸੀ ਸੁਬਾਸ ਬਸਾਵਈ। ਕਹਿਣ ਲੱਗੇ ਤੈਸੇ ਗੁਰਬਾਣੀ ਵਿਖੇ ਸਕਲ ਪਦਾਰਥ ਹੈ। ਉਹ ਭਰਿਆ ਲੋਕ ਅਤੇ ਪਰਲੋਕ ਦੇ ਪਦਾਰਥ ਜੇ ਚਾਹਣਾ ਹੈ ਤੈਨੂੰ ਗੁਰਮੁਖੇ ਹੋਣਾ ਪਏਗਾ। ਬਸ ਇੱਕੋ ਹੀ ਸ਼ਰਤ ਹੈ। ਤੈਸੇ ਗੁਰਬਾਣੀ ਵਿਖੇ ਸਕਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨਿਪਜਾਵੇ। ਗੁਰੂ ਬਖਸ਼ਿਸ਼ ਕਰੇ ਗੁਰਬਾਣੀ ਦੇ ਪਵਿੱਤਰ ਸਾਗਰ ਵਿੱਚੋਂ ਸਾਡੇ ਜੀਵਨ ਦੇ ਚਸ਼ਮੇ, ਸਾਡੇ ਜੀਵਨ ਦੇ ਤਲਾਬ ਹਲਤ ਅਤੇ ਪਲਤ ਦੇ ਸੁੱਖਾਂ ਨਾਲ ਭਰਪੂਰ ਹੋ ਜਾਣ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾਚਕ ਹਾਂ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ।